ਸਤਿਗੁਰਾਂ ਦੀ ਨਿੱਘੀ ਪਾਵਨ ਗੋਦਾ ਰੰਗਰਸ ਮਾਨ ਰਹੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ 101, ਜੀਵਨ ਰੂਪ ਸਿਮਰਨ ਪ੍ਰਭ ਤੇਰਾ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਕਿਸੇ ਚੀਜ਼ ਦੇ ਵਿਕਾਸ ਦੀ ਹਰਕਤ ਜਾਂ ਚਾਲ ਨੂੰ ਜੀਵਨ ਰੌਂ ਆਖਿਆ ਜਾਂਦਾ ਹੈ। ਸੂਰਜ ਦੀ ਰੋਸ਼ਨੀ ਦੇ ਵਿਕਾਸ ਲਈ ਕਿਰਨਾਂ ਦੀ ਚਾਲ ਨੂੰ ਤੋਪ ਜਾਂ ਸੂਰਜ ਦੀ ਜੀਵਨ ਰੌਂ ਕਿਹਾ ਜਾ ਸਕਦਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਦੇ ਕਵਾਓ ਦੁਆਰਾ ਸੰਸਾਰ ਵਿੱਚ ਇਲਾਹੀ ਜੋਤ ਦੇ ਵਿਕਾਸ ਦੀ ਹਰਕਤ ਜਾਂ ਪ੍ਰਕਾਸ਼ ਨੂੰ ਜੀਵਨ ਰੌਂ, ਸ਼ਬਦ ਜਾਂ ਨਾਮ ਕਿਹਾ ਗਿਆ ਹੈ, ਜੋ ਇਲਾਹੀ ਹੁਕਮ ਦੁਆਰਾ ਪ੍ਰਕਾਸ਼ਿਤ ਹੈ। ਬਿਜਲੀ ਦੇ ਕਰੰਟ ਕਈ ਕਿਸਮ ਦੇ ਯੰਤਰਾਂ ਵਿੱਚ ਕੰਮ ਕਰਦੀ ਹੈ, ਜਿਵੇਂ ਕਿ ਬਲਬ, ਪੱਖਾਂ, ਟਿਊਬ, ਪ੍ਰੈਸ ਆਦਿ। ਪਰ ਹਰ ਇੱਕ ਯੰਤਰ ਦੀ ਬਨਾਵਟ ਅਨੁਸਾਰ ਉਸ ਕਰੰਟ ਦਾ ਭਿੰਨ ਭਿੰਨ ਪ੍ਰਗਟਾਵਾ ਆਉਂਦਾ ਹੈ। ਇਸੇ ਤਰ੍ਹਾਂ ਇਲਾਹੀ ਜੀਵਨ ਰੌਂ, ਸ਼ਬਦ, ਨਾਮ ਸਰਬ ਰਿਆ ਭਰਪੂਰ ਹੈ ਅਤੇ ਹਰ ਇੱਕ ਜੀਵ ਦੀ ਬਨਾਵਟ ਅਨੁਸਾਰ ਇਸ ਜੀਵਨ ਰੌਂ ਦਾ ਪ੍ਰਗਟਾਵਾ ਹੁੰਦਾ ਹੈ। ਇੱਕੋ ਇਲਾਹੀ ਜੋਤ ਅਥਵਾ ਜੀਵਨ ਰੌਂ ਹੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਕੰਮ ਕਰਦੀ ਹੈ ਅਤੇ ਹਰ ਇੱਕ ਜ਼ਰੇ ਦਾ ਜੀਵਨ ਪ੍ਰਕਾਸ਼ ਹੈ, ਜੀਵਨ ਪ੍ਰਤੀਕ ਹੈ, ਜੀਵਨ ਆਧਾਰ ਹੈ, ਜੀਵਨ ਪਦਵੀ ਹੈ, ਜੀਵਨ ਰੂਪ ਹੈ, ਜੀ ਦਾਨ ਹੈ, ਜੀਵਨ ਹੈ। ਅਤੇ ਜੀਵਾਂ ਦੇ ਭਿੰਨ ਭਿੰਨ ਮੰਡਲਾਂ, ਜੂਨਾਂ, ਕਿਸਮਾਂ, ਰੰਗਾਂ, ਰੇਖਾਂ, ਦੇਸ਼ਾਂ, ਕੌਮਾਂ, ਖਿਆਲਾਂ, ਕਰਮਾਂ ਅਨੁਸਾਰ ਉਹਨਾਂ ਦੇ ਜੀਵਨ ਦਾ ਪ੍ਰਗਟਾਵਾ ਹੁੰਦਾ ਹੈ। ਦੂਜੇ ਲਫ਼ਜ਼ਾਂ ਵਿੱਚ ਜੀਵਨ ਰੌਂ ਦੇ ਪ੍ਰਕਾਸ਼ ਅਤੇ ਪ੍ਰਗਟਾਵੇ ਨੂੰ ਹੀ ਜੀਵਨ ਕਿਹਾ ਗਿਆ ਹੈ ਅਤੇ ਜੀਵਨ ਹੀ ਉਸ ਜੀਵਨ ਰੌਂ, ਸ਼ਬਦ, ਨਾਮ ਦਾ ਪ੍ਰਕਾਸ਼ ਅਤੇ ਪ੍ਰਤੀਕ ਹੈ। ਉਦਾਹਰਣ ਦੇ ਤੌਰ 'ਤੇ ਬੂਟੇ ਦਾ ਉੱਗਣਾ, ਵਧਣਾ, ਫੁੱਲਣਾ, ਫਲ ਫੁੱਲ ਲੱਗਣੇ ਅਤੇ ਅੰਤ ਵਿੱਚ ਨਾਸ਼ ਹੋਣਾ ਇੱਕ ਉਦਾਹਰਣ ਹੈ। ਦੂਸਰਾ ਉਦਾਹਰਣ ਜੀਵਾਂ ਦਾ ਜੰਮਣਾ, ਵਧਣਾ, ਫੁੱਲਣਾ, ਜਵਾਨ ਹੋਣਾ ਅਤੇ ਬੁੱਢੇ ਹੋ ਕੇ ਮਰਨਾ। ਅਤੇ ਤੀਸਰਾ ਉਦਾਹਰਣ ਤੱਤਾਂ ਦੇ ਇਕੱਠੇ ਹੋ ਕੇ ਪਾਣੀ, ਹਵਾ, ਵਾਯੂ, ਅਗਨ ਦੁਆਰਾ ਪ੍ਰਕਾਸ਼ਿਤ ਹੋ ਕੇ ਫਿਰ ਖਿੰਡ ਪੁਣ ਜਾਣਾ। ਇਹਨਾਂ ਸਾਰਿਆਂ ਤੇ ਹੋਰ ਅਨੇਕਾਂ ਜੀਵਨਾਂ ਦਾ ਆਧਾਰ, ਸੋਮਾ, ਕੇਂਦਰ ਇੱਕੋ ਜੀਵਨ ਰੌਂ, ਸ਼ਬਦ, ਨਾਮ ਤੇ ਅਕਲ ਕਲਾ ਹੀ ਹੈ। ਉੱਪਰਲੀਆਂ ਮਿਸਾਲਾਂ ਤੋਂ ਪ੍ਰਗਟ ਹੁੰਦਾ ਹੈ ਕਿ ਇਸ ਇਲਾਹੀ ਜੀਵਨ ਰੌਂ ਦੇ ਅੰਤਰਗਤ ਕੋਈ ਲੋਚਾ, ਕੋਈ ਕਾਂਖੀ, ਖਿੱਚ, ਚੁੱਪ, ਪ੍ਰੀਤ, ਪ੍ਰੇਮ, ਪਿਆਰ ਦੀ ਗੁੱਜੀ ਪ੍ਰੀਤ ਡੋਰੀ ਹੈ ਜੋ ਹਰ ਇੱਕ ਸ਼ੈ ਨੂੰ ਆਪਣੇ ਸੋਮੇ ਵੱਲ ਅਛੋਪ ਹੀ ਖਿੱਚੀ ਜਾ ਰਹੀ ਹੈ। ਹਾਂਜੀ, ਇਸ ਇਲਾਹੀ ਜੀਵਨ ਰੌਂ ਦੇ ਅੰਤਰਗਤ ਕੋਈ ਕਾਂਖੀ, ਖਿੱਚ, ਲੋਚਾ, ਚੁੱਪ, ਪ੍ਰੀਤ, ਪ੍ਰੇਮ, ਪਿਆਰ ਦੀ ਗੁੱਜੀ ਪ੍ਰੀਤ ਡੋਰੀ ਹੈ ਜੋ ਹਰ ਇੱਕ ਸ਼ੈ ਨੂੰ ਆਪਣੇ ਸੋਮੇ ਵੱਲ ਅਛੋਪ ਖਿੱਚੀ ਜਾ ਰਹੀ ਹੈ। ਉਦਾਹਰਣ ਦੇ ਤੌਰ 'ਤੇ ਸਮੁੰਦਰ ਦਾ ਪਾਣੀ ਗਰਮ ਹੋ ਕੇ ਭਾਪ, ਬੱਦਲ, ਬਰਫ਼, ਮੀਂਹ ਦੁਆਰਾ ਪਹਾੜਾਂ, ਨਾਲਿਆਂ, ਨਦੀਆਂ, ਦਰਿਆਵਾਂ ਵਿੱਚ ਦੀ ਵਗਦਾ ਹੋਇਆ, ਕਈ ਸ਼ਕਲਾਂ ਧਾਰਦਾ ਹੋਇਆ ਮੁੜ ਆਪਣੇ ਸ਼ੌ ਸਾਗਰ ਸਮੁੰਦਰ ਵਿੱਚ ਜਾ ਸਮਾਉਂਦਾ ਹੈ। ਇਸ ਲੰਮੇ ਸਫ਼ਰ ਵਿੱਚ ਪਾਣੀ ਨੇ ਕਈ ਜੀਵਨ ਭੋਗੇ ਅਤੇ ਆਖਰ ਆਪਣੇ ਸੋਮੇ ਵਿੱਚ ਆ ਮਿਲਿਆ। ਇਸੇ ਤਰ੍ਹਾਂ ਕਾਇਨਾਤ ਦੀ ਹਰ ਸ਼ੈ ਤੇ ਜੀਵ ਦੀ ਜੋਤ ਇਲਾਹੀ ਹੁਕਮ ਅਨੁਸਾਰ ਦੁਨੀਆ ਵਿੱਚ ਵਿਚਰਦੀ ਹੋਈ ਆਪੋ ਆਪਣਾ ਜੀਵਨ ਭੋਗਦੀ ਹੈ ਤੇ ਅੰਤ ਮੁੜ ਆਪਣੇ ਸੋਮੇ ਅਕਾਲ ਪੁਰਖ ਵਿੱਚ ਸਮਾ ਜਾਂਦੀ ਹੈ। ਇਹ ਸਾਰੀ ਜੀਵਨ ਦੀ ਕਿਰਿਆ, ਇਹ ਹੁਕਮ ਦੀ ਅਕੈ ਤੇ ਗੁਪਤ ਚੁੱਪ ਪ੍ਰੀਤ ਦੀ ਸੂਖਮ ਪ੍ਰੀਤ ਡੋਰੀ ਦੀ ਚਾਲ ਹੈ। ਹਾਂਜੀ, ਇਹ ਜੀਵਨ ਦੀ ਕਿਰਿਆ, ਇਹ ਹੁਕਮ ਦੀ ਅਕੈ ਗੁਪਤ ਚੁੱਪ ਪ੍ਰੀਤ ਦੀ ਸੂਖਮ ਪ੍ਰੀਤ ਡੋਰੀ ਦੀ ਚਾਲ ਹੈ ਜੋ ਉਸਨੂੰ ਆਪਣੇ ਇਲਾਹੀ ਸੋਮੇ ਵੱਲ ਸਦੀ ਵੀ ਖਿੱਚ ਪਾ ਰਹੀ ਹੈ। ਪਰ ਜੀਵ ਇਸ ਦੈਵੀ ਅੰਤਰ ਆਤਮੇ ਪ੍ਰੀਤ ਡੋਰੀ ਦੀ ਖਿੱਚ ਤੋਂ ਅਣਜਾਣ ਹੈ। 84 ਲੱਖ ਜੂਨਾਂ ਨੂੰ ਅਕਾਲ ਪੁਰਖ ਦੇ ਅਲਪ ਬੁੱਧੀ ਦਿੱਤੀ ਹੈ ਜਿਸ ਕਾਰਨ ਉਹ ਆਪਣੇ ਜੀਵਨ ਤੇ ਜੀਵਨ ਰੌਂ ਤੋਂ ਅਣਜਾਣ ਹਨ। 84 ਲੱਖ ਜੂਨਾਂ, ਇਹ ਅਣਜਾਣਪੁਣਾ ਅਥਵਾ ਅਗਿਆਨਤਾ ਵੀ ਉਹਨਾਂ ਲਈ ਅਕਾਲ ਪੁਰਖ ਦੀ ਗੁੱਜੀ ਮਿਹਰ ਹੈ ਕਿਉਂਕਿ ਇਸ ਵਿੱਚ ਉਹਨਾਂ ਦੀ ਕਲਿਆਣ ਹੈ, ਉਹ ਅਪੋਲ ਅਣਜਾਣੇ ਇਲਾਹੀ ਹੁਕਮ ਦੇ ਪਾਣੇ ਵਿੱਚ ਜੀਵਨ ਬਤੀਤ ਕਰਦੇ ਹਨ। 84 ਲੱਖ ਜੂਨਾ ਉਹ ਸਹਿਜ ਸੁਭਾਏ ਸਬਰ ਸਬੂਰੀ ਵਿੱਚ ਰਹਿੰਦੇ ਹਨ ਤੇ ਮਨੁੱਖਾਂ ਵਾਂਗ ਰੱਬ ਦੀ ਕਰਨੀ ਉੱਤੇ ਕਿੰਤੂ ਸ਼ਿਕਾਇਤ ਤੇ ਨਿਹੋਰਾ ਨਹੀਂ ਕਰਦੇ। ਇਸ ਲਈ ਇਹਨਾਂ ਦੀ ਸਹਿਜ ਸੁਭਾਏ ਉੱਪਰ ਵੱਲ ਆਤਮਕ ਤਰੱਕੀ ਹੁੰਦੀ ਜਾਂਦੀ ਹੈ, ਨੈਚੁਰਲ ਇਵੈਲੂਏਸ਼ਨ ਹੋ ਰਹੀ ਹੈ। ਇਸ ਤਰ੍ਹਾਂ ਇਹ ਅਗਿਆਨਤਾ ਉਹਨਾਂ ਲਈ ਕਲਿਆਣਕਾਰੀ ਹੁੰਦੀ ਹੈ। ਉਹ ਮਨੁੱਖਾ ਜੂਣੀ ਵਾਂਗ ਸਿਆਣਪਾਂ ਚਤਰਾਈਆਂ ਘੋਟ ਕੇ ਇਲਾਹੀ ਹੁਕਮ ਵਿੱਚ ਵਿਘਨ ਪਾਉਣ ਤੋਂ ਅਸਮਰਥ ਹਨ। ਇਸੇ ਲਈ ਉਹ ਆਪਣੇ ਕਰਮਾਂ ਤੇ ਨਤੀਜਿਆਂ ਤੋਂ ਬਰੀ ਹਨ। ਪਰ ਮਨੁੱਖ ਜੂਨੀ ਦੀ ਕਹਾਣੀ ਕੁਝ ਹੋਰਵੇਂ ਹੈ। ਮਨੁੱਖ ਜੂਨ ਉੱਤੇ ਅਕਾਲ ਪੁਰਖ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਹਨ, ਖਾਸ ਰਿਆਇਤਾਂ ਪ੍ਰਦਾਨ ਕੀਤੀਆਂ ਹਨ। ਮਨੁੱਖ ਨੂੰ ਰੱਬ ਨੇ ਆਪਣੇ ਸਰੂਪ ਵਿੱਚ ਬਣਾਇਆ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮਨੁੱਖ ਨੂੰ ਬੇਅੰਤ ਤੀਖਣ ਬੁੱਧੀ ਬਖਸ਼ੀ ਹੈ ਤਾਂ ਕਿ ਉਹ ਆਪਣੇ ਆਪੇ ਨੂੰ ਪਛਾਣ ਸਕੇ, ਆਪਣੇ ਕਰਤੇ ਨੂੰ ਪਛਾਣ ਸਕੇ, ਕਰਤੇ ਦੇ ਹੁਕਮ ਨੂੰ ਪਛਾਣ ਸਕੇ, ਆਪਣੇ ਕਰਤੇ ਅਕਾਲ ਪੁਰਖ ਵਿੱਚ ਮੁੜ ਸਮਾ ਸਕੇ। ਬਾਕੀ ਸਾਰੀਆਂ ਜੂਨਾਂ ਦਾ ਸਿਰਤਾਜ ਬਣਾਇਆ ਹੈ ਇਨਸਾਨ ਨੂੰ। ਸਗਲ ਜੂਨ ਮੈਂ ਤੂੰ ਸਿਰ ਧਰਿਆ, 84 ਲੱਖ ਜੂਨ ਵਿੱਚ ਉੱਤਮ ਜੂਨ ਸੋ ਮਾਨਸ ਦੇਹੀ। ਸਾਰੀ ਕਾਇਨਾਤ ਦੀਆਂ ਬੇਅੰਤ ਦਾਤਾਂ ਬਖਸ਼ੀਆਂ ਹਨ। ਹਾਂਜੀ, ਇਨਸਾਨ ਨੂੰ ਸਾਰੀਆਂ ਕਾਇਨਾਤ ਦੀਆਂ ਬੇਅੰਤ ਦਾਤਾਂ ਬਖਸ਼ੀਆਂ ਹਨ। 36 ਅੰਮ੍ਰਿਤ ਜਿਨ ਭੋਜਨ ਦੀਏ, ਅੰਤਰ ਥਾਨ ਠਹਿਰਾਵਨ ਕੋ ਕੀਏ, ਬਸਦਾ ਦਿਓ ਬਰਤਨ ਬਲਨਾ, ਤਿਸ ਠਾਕੁਰ ਕੇ ਚਿੱਤ ਰੱਖ ਚਰਨਾ। ਤੁਝ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਮਨੁੱਖ ਦੇ ਸਰੀਰਕ ਮਾਨਸਿਕ ਸੁੱਖ ਲਈ ਬੇਅੰਤ ਚਿੱਤਰ ਬਚਿੱਤਰ ਮਾਇਕੀ ਸਾਧਨ ਪ੍ਰਦਾਨ ਕੀਤੇ ਹਨ। ਨਵ ਨਿਧ ਸਿਧ ਰਿਧ ਦੀਨੇ ਕਰਤੇ, ਤੋਟ ਨਾ ਆਵੇ ਕਾਈ ਰਾਮ। ਮਨੁੱਖ ਦੇ ਕਲਿਆਣ ਲਈ ਲੋੜ ਅਨੁਸਾਰ ਅਨੇਕਾਂ ਧਰਮ ਪ੍ਰਚਲਿਤ ਕੀਤੇ ਹਨ। ਭੁੱਲੇ ਭਟਕੇ ਜੀਵਾਂ ਨੂੰ ਸਹੀ ਜੀਵਨ ਸੇਧ ਦੇਣ ਲਈ ਅਨੇਕਾਂ ਗੁਰੂ ਅਵਤਾਰ ਪੀਰ ਪੈਗੰਬਰ ਸਾਧ ਸੰਤ ਭਗਤ ਦੁਨੀਆਂ ਤੇ ਭੇਜੇ ਗਏ, ਜਿਨ੍ਹਾਂ ਨੇ ਆਤਮਕ ਸੇਧ ਦੇਣ ਲਈ ਉਪਦੇਸ਼ ਦਿੱਤੇ। ਜੁਗ ਜੁਗ ਸੰਤ ਭਲੇ ਪ੍ਰਭ ਤੇਰੇ, ਹਰ ਗੁਣ ਗਾਵੇ ਰਸਨ ਰਸੇਰੇ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸੀਮਤ ਬੁੱਧੀ ਵਾਲੀਆਂ 84 ਲੱਖ ਜੂਨਾਂ ਤਾਂ ਬਖਸ਼ਿਸ਼ਾਂ ਤੋਂ ਅਣਜਾਣ ਹੁੰਦਿਆਂ ਹੋਇਆਂ ਵੀ ਇਲਾਹੀ ਦਾਤਾਂ ਦਾ ਪੂਰਾ ਲਾਭ ਲੈ ਰਹੀਆਂ ਹਨ, ਸਹਿਜ ਸੁਭਾਏ ਹੁਕਮ ਵਿੱਚ ਵਿਚਰਦਿਆਂ ਆਪਣਾ ਕਲਿਆਣ ਕਰ ਰਹੀਆਂ ਹਨ। ਤੇ ਇਸ ਤੋਂ ਉਲਟ ਬੇਅੰਤ ਤੀਖਣ ਬੁੱਧੀ ਵਾਲਾ ਮਨੁੱਖ ਸਭ ਜੂਨਾਂ ਦਾ ਸ਼੍ਰੋਮਣੀ ਹੁੰਦਿਆਂ ਹੋਇਆਂ ਵੀ ਆਪਣੇ ਇਲਾਹੀ ਉਪਦੇਸ਼ ਤੋਂ ਅਣਜਾਣ ਬੇਪਰਵਾਹ ਬੇਮੁਖ ਹੋ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ। ਅਫਸੋਸ ਵਾਲੀ ਗੱਲ ਤਾਂ ਇਹ ਹੈ ਕਿ ਇਤਨੀ ਤੀਖਣ ਬੁੱਧੀ, ਅਨੇਕਾਂ ਧਰਮਾਂ, ਅਨੇਕਾਂ ਧਾਰਮਿਕ ਗ੍ਰੰਥਾਂ, ਅਨੇਕਾਂ ਧਾਰਮਿਕ ਮੰਦਰਾਂ, ਬੇਅੰਤ ਧਰਮ ਪ੍ਰਚਾਰ, ਗਿਆਨ ਧਿਆਨ, ਬੇਅੰਤ ਪਾਠ ਪੂਜਾ, ਜਪ ਤਪ, ਕਰਮ ਕਾਂਡਾਂ, ਬੇਅੰਤ ਹੱਠ ਯੋਗ ਸਾਧਨਾ, ਬੇਅੰਤ ਧਾਰਮਿਕ ਆਗੂਆਂ ਦੇ ਬਾਵਜੂਦ ਇਨਸਾਨ ਨੂੰ ਆਪਣੇ ਆਪੇ, ਆਪਣੇ ਕਰਤੇ, ਜੀਵਨ ਸੇਧ, ਜੀਵਨ ਨਿਸ਼ਾਨੇ, ਕਲਿਆਣ ਦੀ ਬਾਬਤ ਸਹੀ ਗਿਆਨ ਨਹੀਂ ਹੋ ਸਕਿਆ ਤੇ ਇਨਸਾਨ ਆਪਣੀ ਦੈਵੀ ਹਸਤੀ ਨੂੰ ਭੁਲਾ ਕੇ ਰਸਾਤਲ ਵੱਲ ਰੁੜਿਆ ਜਾ ਰਿਹਾ ਹੈ ਤੇ ਬਾਕੀ ਸਾਰੀਆਂ ਜੂਨਾਂ ਤੋਂ ਵੀ ਨੀਵਾਂ, ਮਲੀਨ, ਦੁਖਦਾਈ ਜੀਵਨ ਬਤੀਤ ਕਰ ਰਿਹਾ ਹੈ। ਇਨਸਾਨ ਦੀ ਇਸ ਤਰਸਯੋਗ ਦੁਖਦਾਈ ਅਧੋਗਤੀ ਦੇ ਕਾਰਨਾਂ ਦੀ ਖੋਜ ਤੇ ਵਿਚਾਰ ਕਰਨ ਦੀ ਲੋੜ ਹੈ। ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਪ੍ਰਦਾਨ ਕਰ ਦਿੱਤੀਆਂ ਹਨ। ਹਾਂਜੀ, ਅਕਾਲ ਪੁਰਖ ਨੇ ਇਨਸਾਨ ਨੂੰ ਆਪਣੇ ਸਰੂਪ ਵਿੱਚ ਘੜ ਕੇ ਆਪਣੀਆਂ ਸਾਰੀਆਂ ਸ਼ਕਤੀਆਂ ਪ੍ਰਦਾਨ ਕਰ ਦਿੱਤੀਆਂ ਹਨ ਤੇ ਨਾਲ ਹੀ ਹਉਮੈ ਦਾ ਭਰਮ ਭੁਲਾਵਾ ਵੀ ਪਾ ਦਿੱਤਾ ਹੈ ਜੋ ਅਤ ਪ੍ਰਬਲ ਹੈ। ਇਸ ਹਉਮੈ ਦੇ ਭਰਮ ਭੁਲਾਵੇ ਦੇ ਕਾਰਨ ਅਸੀਂ ਆਪਣੇ ਆਪੇ ਨੂੰ ਨਹੀਂ ਬੁੱਝ ਸਕਦੇ, ਅਕਾਲ ਪੁਰਖ ਦੀ ਹੋਂਦ ਦਾ ਨਿਸ਼ਚਾ ਨਹੀਂ ਆਉਂਦਾ, ਇਲਾਹੀ ਹੁਕਮ ਨੂੰ ਨਹੀਂ ਬੁੱਝ ਸਕਦੇ, ਭਾਣੇ ਵਿੱਚ ਨਹੀਂ ਆ ਸਕਦੇ, ਇਲਾਹੀ ਬਰਕਤਾਂ ਨੂੰ ਪੂਰੀ ਤਰ੍ਹਾਂ ਨਹੀਂ ਮਾਣ ਸਕਦੇ। ਆਪਣੀ ਜੀਵਨ ਸੇਧ ਤੋਂ ਅਣਜਾਣ ਹਾਂ ਹਉਮੈ ਦੇ ਭਰਮ ਭੁਲਾਵੇ ਕਾਰਨ, ਆਪਣੀ ਜੀਵਨ ਸੇਧ ਤੋਂ ਅਣਜਾਣ ਹਾਂ। ਸਹੀ ਆਤਮਕ ਜੀਵਨ ਨਹੀਂ ਮਾਣ ਸਕਦੇ, ਆਪਣੀ ਜੀਵਨ ਸੇਧ ਤੋਂ ਅਣਜਾਣ ਹਾਂ, ਸਹੀ ਆਤਮਕ ਜੀਵਨ ਨਹੀਂ ਮਾਣ ਸਕਦੇ, ਆਤਮਕ ਵਿਰਸੇ ਤੋਂ ਵਾਂਝੇ ਰਹਿੰਦੇ ਹਾਂ। ਹਉਮੈ ਵਿਹੜੇ ਮਨ ਨਾਲ ਕੰਮ ਕਰਦੇ ਹਾਂ, ਆਪਣੀਆਂ ਹੋ ਤਾਰੀ ਕਰਮਾਂ ਦਾ ਨਤੀਜਾ ਭੁਗਤਦੇ ਹਾਂ। ਭਰਮੈ ਆਵੈ ਭਰਮੈ ਜਾਏ, ਇਹ ਜਗ ਜਨਮਿਆਂ ਦੂਜੇ ਪਾਏ। ਭਰਮੈ ਭੂਲਾ ਫਿਰੈ ਸੰਸਾਰ, ਮਰ ਜਨਮੈ ਜਮ ਕਰੈ ਖੁਆਰ। ਸਾਧੋ ਇਹ ਜਗ ਪਰਮ ਪੁਲਾਣਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹੱਥ ਬਿਕਾਨਾ। ਹਉਮੈ ਦੇ ਭਰਮ ਭੁਲਾਵੇ ਦੇ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਪਹਿਲਾ ਉਦਾਹਰਣ, ਥੀਏਟਰ ਵਿੱਚ ਕਈ ਅਦਾਕਾਰ ਹੁੰਦੇ ਹਨ ਜੋ ਕਈ ਕਿਸਮ ਦੇ ਪਾਰਟ ਅਦਾ ਕਰਦੇ ਹਨ। ਰੰਗ ਮੰਚ ਉੱਤੇ ਉਹਨਾਂ ਦੀ ਹਰ ਇੱਕ ਹਰਕਤ, ਉਹਨਾਂ ਦੀ ਅਦਾ ਬੋਲ ਚਾਲ ਮਾਲਕ ਦੀ ਕਿਸੇ ਵਿਉਂਤ ਅਨੁਸਾਰ ਨਿਯਮਬੱਧ ਹੁੰਦੀ ਹੈ। ਥੀਏਟਰ ਵਿੱਚ ਸਟੇਜ ਉੱਤੇ ਕੋਈ ਰਾਜਾ, ਕੋਈ ਰਾਣੀ, ਕੋਈ ਨੌਕਰ, ਕੋਈ ਦਾਤਾ, ਕੋਈ ਭਿਖਾਰੀ ਆਦਿ ਅਨੇਕਾਂ ਭੇਕ ਤਾਰ ਕੇ ਆਪੋ ਆਪ ਆਪਣਾ ਪਾਰਟ ਖੇਲਦੇ ਹਨ। ਹਰ ਇੱਕ ਨੂੰ ਨਿਸ਼ਚਾ ਹੁੰਦਾ ਹੈ ਕਿ ਉਹ ਸੱਚੀ ਮੁੱਚੀ ਦੇ ਰਾਜਾ ਰਾਣੀ ਆਦਿ ਨਹੀਂ ਹਨ, ਬਲਕਿ ਖਿਨ ਭੰਗਰ ਸਟੇਜ 'ਤੇ ਆਪਣਾ ਨਿਯਤ ਪਾਰਟ ਅਦਾ ਕਰਨ ਆਏ ਹਨ, ਅਤੇ ਅਸਲ ਵਿੱਚ ਉਹ ਆਪਣੇ ਮਾਲਕ ਦੇ ਨੌਕਰ ਹੀ ਹਨ। ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹ ਸੁਤੰਤਰ ਨਹੀਂ ਹਨ ਅਤੇ ਆਪਣੀ ਮਨਮਰਜ਼ੀ ਨਹੀਂ ਕਰ ਸਕਦੇ। ਪਰ ਜੇ ਕੋਈ ਪਾਤਰ ਆਪਣੇ ਮਾਲਕ ਨੂੰ ਭੁੱਲ ਕੇ ਜਾਂ ਬਾਗੀ ਹੋ ਕੇ ਸਟੇਜ ਉੱਤੇ ਮਨਮਰਜ਼ੀ ਕਰਦਾ ਹੈ ਤਾਂ ਸਾਰੀ ਖੇਲ ਵਿੱਚ ਵਿਘਨ ਪੈ ਜਾਂਦਾ ਹੈ। ਹਾਂਜੀ, ਜੇ ਕੋਈ ਪਾਤਰ ਆਪਣੇ ਮਾਲਕ ਨੂੰ ਭੁੱਲ ਕੇ ਜਾਂ ਬਾਗੀ ਹੋ ਕੇ ਸਟੇਜ ਉੱਤੇ ਮਨਮਰਜ਼ੀ ਕਰਦਾ ਹੈ ਤਾਂ ਸਾਰੇ ਖੇਲ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਦੀ ਉਸਨੂੰ ਸਜ਼ਾ ਮਿਲਦੀ ਹੈ। ਐਨ ਇਸੇ ਤਰ੍ਹਾਂ ਇਸ ਕਾਇਨਾਤ ਦੇ ਮਾਲਕ ਅਕਾਲ ਪੁਰਖ ਨੇ ਆਪਣੇ ਅਪਾਰ ਹੁਕਮ ਦੁਆਰਾ ਇਹ ਦੁਨਿਆਵੀ ਵੱਡ ਖੇਲ ਤਮਾਸ਼ਾ ਰਚਿਆ ਹੋਇਆ ਹੈ, ਜਿਸ ਵਿੱਚ ਅਸੀਂ ਸਾਰੇ ਜੀਵ ਆਪੋ ਆਪਣਾ ਪਾਰਟ ਅਦਾ ਕਰ ਰਹੇ ਹਾਂ। ਜਦੋਂ ਤਾਈਂ ਅਸੀਂ ਅਕਾਲ ਪੁਰਖ ਦੀ ਇਲਾਹੀ ਵਿਉਂਤ ਅੰਦਰ ਹੁਕਮ ਦੇ ਪਾਣੇ ਵਿੱਚ ਆਪੋ ਆਪਣਾ ਪਾਰਟ ਅਦਾ ਕਰਦੇ ਹਾਂ, ਉਦੋਂ ਤਾਈਂ ਇਲਾਹੀ ਖੇਲ ਅਖਾੜਾ ਨਿਰਵਿਘਨ ਚੱਲਦਾ ਰਹਿੰਦਾ ਤੇ ਅਦਾਕਾਰ ਅਥਵਾ ਜੀਵ ਨੂੰ ਵਡਿਆਈ ਮਿਲਦੀ ਰਹਿੰਦੀ ਹੈ। ਪਰ ਜਦੋਂ ਜੀਵ ਆਪਣੇ ਮਾਲਕ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਨ, ਬੇਮੁੱਖ ਹੋ ਜਾਂਦੇ ਹਨ, ਤਾਂ ਮੋਹ ਮਾਇਆ ਦੀ ਅਗਿਆਨਤਾ ਵਿੱਚ ਹਉਮੈ ਤਾਰ ਕੇ ਆਪ ਹੀ ਮਾਲਕ ਤੇ ਕਰਤਾ ਧਰਤਾ ਬਣ ਬੈਠਦੇ ਹਨ ਤੇ ਮਨਮਰਜ਼ੀ ਕਰਨ ਲੱਗਦੇ ਹਨ। ਇਸ ਤਰ੍ਹਾਂ ਜੀਵ ਇਲਾਹੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਨ ਤੇ ਕਰਮਬੱਧ ਹੋ ਕੇ ਮਾਇਕੀ ਅਸੂਲ ਅਨੁਸਾਰ ਦੁੱਖ ਸੁੱਖ ਭੋਗਦੇ ਹਨ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਆਪਣੇ ਪਾੜੇ ਜੋ ਚੱਲੇ ਪਾਈ, ਵਿਛੜ ਚੋਟਾਂ ਖਾਵੈ। ਦੂਸਰਾ ਉਦਾਹਰਣ, ਬਿਜਲੀ ਦਾ ਕਰੰਟ। ਬਿਜਲੀ ਦਾ ਕਰੰਟ ਪਾਵਰ ਹਾਊਸ ਤੋਂ ਪੁੱਜਦਾ ਹੈ। ਇਹ ਬਿਜਲੀ ਹਰ ਇੱਕ ਬਲਬ ਵਿੱਚ ਰੋਸ਼ਨੀ ਦਿੰਦੀ ਹੈ। ਬਲਬ ਦੇ ਅੰਦਰ ਫਿਲਾਮੈਂਟ ਦੀ ਸੂਖਮ ਤਾਰ ਹੁੰਦੀ ਹੈ, ਜਿਸ ਰਾਹੀਂ ਬਿਜਲੀ ਦਾ ਪ੍ਰਕਾਸ਼ ਹੁੰਦਾ ਹੈ। ਉਸਦੇ ਉਦਾਲੇ ਅਨੇਕਾਂ ਰੰਗ ਸ਼ਕਲਾਂ ਵਾਲੇ ਸ਼ੀਸ਼ੇ ਦਾ ਗਿਲਾਫ ਚੜਿਆ ਹੁੰਦਾ ਹੈ। ਜਦ ਇਸ ਵਿੱਚ ਕਰੰਟ ਆਉਂਦਾ ਹੈ ਤਾਂ ਇਹ ਜਗ ਪੈਂਦਾ ਹੈ, ਜਿਉਂਦਾ ਹੋ ਜਾਂਦਾ ਹੈ, ਨਹੀਂ ਤਾਂ ਇਹ ਬੁੱਝ ਜਾਂਦਾ ਹੈ ਤੇ ਮੁਰਦਾ ਹੋ ਜਾਂਦਾ ਹੈ। ਬਲਬ ਬਲਬ ਨੂੰ ਪ੍ਰਕਾਸ਼ ਜਾਂ ਜੀਵਨ ਕਰੰਟ ਤੋਂ ਮਿਲਦਾ ਹੈ ਤੇ ਕਰੰਟ ਪਾਵਰ ਹਾਊਸ ਤੋਂ ਆਉਂਦਾ ਹੈ। ਬਲਬ ਦੀ ਆਪਣੇ ਆਪ ਵਿੱਚ ਕੋਈ ਹਸਤੀ ਨਹੀਂ ਹੈ, ਇਸ ਦੀ ਹਸਤੀ ਕਰੰਟ ਦੀ ਹੋਣ ਤੋਂ ਬਣਦੀ ਹੈ। ਇਸ ਲਈ ਜੀਵਨ ਪ੍ਰਕਾਸ਼ ਦਾ ਸੋਮਾ ਪਾਵਰ ਹਾਊਸ ਜਾਂ ਨਾਮ ਹੀ ਹੈ। ਪਰ ਜੇਕਰ ਬਲਬ ਆਪਣੇ ਜੀਵਨ ਪ੍ਰਕਾਸ਼ ਦੇ ਸੋਮੇ ਨੂੰ ਭੁੱਲ ਜਾਏ ਜਾਂ ਮਨੁੱਕਰ ਹੋ ਕੇ ਆਪਣੀ ਅਡਰੀ ਹਸਤੀ ਜਤਾਉਂਦਾ ਫਿਰੇ ਤਾਂ ਉਹ ਝੂਠਾ ਹੈ, ਪਖੰਡੀ ਹੈ, ਉਸਦੀ ਹਉਮੈ ਦੀ ਅਡਰੀ ਹੋਂਦ ਕੂੜੀ ਹੈ। ਐਨ ਇਸੇ ਤਰ੍ਹਾਂ ਅਕਾਲ ਪੁਰਖ ਦੀ ਹੀ ਇੱਕੋ ਅਸਲੀ ਹਸਤੀ ਹੈ। ਹਾਂਜੀ, ਅਕਾਲ ਪੁਰਖ ਦੀ ਹੀ ਇੱਕੋ ਅਸਲੀ ਹਸਤੀ ਹੈ, ਜਿਸ ਵਿੱਚ जीवन रूप जोत हर एक जीव दे अंतर आत्मे प्रकाशित है, पर माया रूपी भरम भुलावे की अग्ञानता भी जीव नूं इह भुलेखा पिया होया है कि अपने आप विच कोई अडरी हस्ती है ते आप ही संपूर्ण करता तरता है, जिस अनुसार उसके जीवन के हर पक्ष विच मैं मेरी दा प्रगटावा ते बोलबाला हो रहा है। पहला दसिया जा चुकिया है कि जीवन जीवन रौ दी गुजी सहज चाल है ते जीवन रौ अथवा शब्द नाम हर एक जर्रे विच रव रहा भरपूर है। जिस तरह बिजली दा करंट इको हुंदा है पर उसके प्रगटावे दे बारले साधन ए बल्ब ट्यूब आदि अनेक जंतर होंदे हैं जिन्हां राही चल रही करंट उन्हां दी रंगत अनुसार पीली नीली रोशनी प्रकाशित करदी। इसे तरह पानी इको हुंदा है पर इस विच जो चीज रलाई जांदी है उसे अनुसार पानी दा रंग ते स्वाद प्रगट हुंदा है। एन इसे तरह जीवां विच जोत दी जीवन रौ इको वर्तदी है पर मन बुद्धि अंतिशकरण दी रंगत अनुसार इस जीवन रौ दा बारमुखी प्रगटावा हुंदा। इसका मतलब यह है कि जीवन रौ प्रकाश ते प्रगटावे दे दो पहलू हैं, पहला अंतरमुखी सहज चाल ते दूसरा बारमुखी प्रगटावा। जीवन रौ प्रकाश दे प्रगटावे दो पहलू हैं, पहला अंतरमुखी सहज चाल जो निरोल निर्मल शब्द नाम हुक्म है ते दूसरा बारमुखी प्रगटावा जिस उत्ते हौमे वेड़े मन हौ तारी बुद्धि अंतिशकरण दा अक्ष या रंग चढ़ी हुंदी है। इन्हां दोनों हालतां विच जीवन रौ दी रवानगी नूं जीवन आख्या जांदा है। जीव आपो अपना जीवन तो भोग रहे हैं पर अपने जीवन आधार जीवन रौ तो बेखबर अनजान बेपरवाह पुल विच हैं। ये पुल ही अज्ञानता का भरम भुलावा है जिस कारण जीव अपने अंतर्गत इलाही जीवन रौ जीवन प्रकाश जीवन सोमा जीवन पद जीवन रूप शब्द नाम चुप प्रीत पिरम रस आत्म चाओ आत्म सुख सहज चाल अकल कला आदि अनेक आत्मक बख्शिशां तो वांझे जा रहे हैं। इस अज्ञानता दे भरम भुलावे विच जीव जीवन अथवा दूजे पाए ईरखा द्वैत काम क्रोध लोभ मोह अहंकार आदि विच गलतान होके दिन रात दुख कलेश सहेड़दा भोगदा है ते नरकी जीवन बतीत करता है। अज्ञानता ते परम भुलावे विच पलच पलच सगली मुई झूठे तंदे मोह। समझण वाला जरूरी नुक्ता ए है जीव दी अपनी जीवन रौ नू बुझण या अनुभव करन या भुल के अनजान रहन विच छुपिया होया है। जीव दी अपनी जीवन रौ नूं बुझण या अनुभव करन या भुल के अनजान रहन विच छुपिया होया ए समझण वाला जरूरी नुक्ता है। 84 लाख जूना तां अपनी जीवन रौ नूं बुझ नहीं सकदियां क्योंकि उन्हां दी बुद्धि सीमित है, पर इंसान नूं तां अकाल पुरख ने अत्यंत तीखण बुद्धि प्रदान कीती है। मनुख ने इस बुद्धि दी अमोलक दात नूं अंतर आत्मे जीवन रौ अथवा शब्द दी खोज करन दी बजाए होमे दे प्रायण होके माया दे चित्र बचित्र चमकारियां दी खोज विच वरत्या है तीखण बुद्धि। इस तरह इंसान ने तीखण बुद्धि दी इलाही दात दी बारमुखी वरतों कीती है जिस कारण इंसान दा जीवन पशुआं तो भी गिर चुकिया है। गुरबाणी विच इंसान दी अधोगति नूं इउं बयान कीता गया है, फिरत फिरत बोते जुगारियो मानस दे लही नानक कहत मिलन की बरिया सिमरत कहा नहीं। नाहर पजियो न गुरजन सेवियो न उपजियो कछ ज्ञाना काटी ही माए निरंजन तेरे तै खोजत उद्याना। बहुत जन्म पर मत तै हारियो अस्थिर मत नहीं पाई मानस दे पाए पद हर पज नानक बात बताई। लख 84 प्रमते प्रमते दुलभ जन्म अब पायो रे मूड़े तू होछे रस लपटायो ਅੰਮ੍ਰਿਤ ਸੰਗ ਬਸਤ ਹੈ ਤੇਰੇ, ਬਿਖਿਆ ਸਿਉਂ ਉਰਜਾਇਓ। ਐਸੇ ਭਰਮ ਭੁਲਾਵੇ ਵਾਲੇ, ਹਾਂਜੀ ਐਸੇ ਭਰਮ ਭੁਲਾਵੇ ਵਾਲੇ, ਅਗਿਆਨਤਾ ਵਾਲੇ, ਦੂਜੇ ਪਾਓ ਵਾਲੇ, ਬੇਮੁਖੀ ਬਾਰ ਮੁਖੀ ਹੋਂ ਤਾਰੀ ਮਾਇਕੀ ਜੀਵਨ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਪਾਈ ਰੇ ਭਗਤਹੀਨ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ। ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ। ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ, ਬਿਨ ਸਤਿਗੁਰ ਸੇਵੈ ਜਗਤ ਮੁਆ, ਬਿਰਥਾ ਜਨਮ ਗਵਾਏ। ਦੂਜੇ ਪਾਏ ਅਤ ਦੁੱਖ ਲਗਾ, ਮਰ ਜਨਮੈ ਆਵੈ ਜਾਏ। ਵਿਸਟਾ ਅੰਦਰ ਵਾਸ ਹੈ ਫਿਰ ਜੂਨੀ ਪਾਏ, ਨਾਨਕ ਬਿਨ ਨਾਵੈ ਜਮ ਮਾਰਸੀ ਅੰਤ ਗਿਆ ਪਛਤਾਏ। ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ, ਤੰਦਾ ਕਰਤਿਆਂ ਨਿਫਲ ਜਨਮ ਗਵਾਇਆ, ਸੁਖਦਾਤਾ ਮਨ ਨ ਵਸਾਇਆ। ਐਸੇ ਮਾਇਕੀ ਜੀਵਨ ਨੂੰ ਗੁਰਬਾਣੀ ਵਿੱਚ ਜੀਵਨ ਹੀ ਨਹੀਂ ਮੰਨਿਆ ਗਿਆ। ਹਾਂਜੀ ਐਸੇ ਮਾਇਕੀ ਜੀਵਨ ਨੂੰ ਗੁਰਬਾਣੀ ਵਿੱਚ ਜੀਵਨ ਹੀ ਨਹੀਂ ਮੰਨਿਆ ਗਿਆ। ਮੇਰੇ ਪ੍ਰੀਤਮਾ ਹੋਂ ਜੀਵਾਂ ਨਾਮ ਤੇ ਆਏ, ਬਿਨ ਨਾਵੈ ਜੀਵਨ ਨਾ ਥੀਏ, ਮੇਰੇ ਸਤਿਗੁਰ ਨਾਮ ਦ੍ਰਿੜਾਏ। ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਬਿਹੂਣ ਜੀਵਨ ਕੌਣ ਕਾਮ। ਨਾਮ ਬਿਨਾ ਨਹੀਂ ਜੀਵਿਆ ਜਾਏ, ਜਲ ਜਾਓ ਜੀਵਨ ਨਾਮ ਬਿਨਾ। ਮਾਇਆ ਕਾਰਨ ਤਾਵਹੀ ਮੂਰਖ ਲੋਗ ਅਜਾਣ, ਕਉ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ। ਦੂਜੇ ਪਾਸੇ ਗੁਰਬਾਣੀ ਵਿੱਚ ਮਾਨਸ ਜੁਨੀ ਨੂੰ ਇਉਂ ਵਡਿਆਈ ਦਿੱਤੀ ਗਈ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਜੀਤ ਜਨਮ ਇਹ ਰਤਨ ਅਮੋਲਕ, ਸਾਧ ਸੰਗਤ ਜਪ ਇੱਕ ਖਿਨਾ। ਵੱਡੇ ਭਾਗ ਇਹ ਸਰੀਰ ਪਾਇਆ, ਮਾਨਸ ਜਨਮ ਸ਼ਬਦ ਚਿਤ ਲਾਇਆ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾਕੇ ਪੂਏ ਗਿਰੇ ਬੌਰ, ਨਾ ਲਾਗੇ ਡਾਰ। ਮਾਨਸ ਜਨਮ ਅਮੋਲ ਹੈ, ਹੋਏ ਅਮੋਲ ਸਾਧ ਸੰਗ ਪਾਏ। ਇਹ ਮਾਨਸ ਜਨਮ ਅਮੋਲ ਹੈ, ਮਿਲਣੇ ਕੀ ਵੇਲਾ। ਉੱਪਰਲੀ ਵਿਚਾਰ ਤ੍ਰੈ ਗੁਣਾਂ ਦੇ ਮਾਇਕੀ ਮੰਡਲ ਵਿੱਚ ਹੋਂ ਤਾਰੀ ਜੀਵਨ ਦੀ ਵਿਆਖਿਆ ਹੈ। ਇਸ ਤੋਂ ਉੱਤੇ ਆਤਮਕ ਮੰਡਲ ਵਿੱਚ ਇਨਸਾਨ ਦੇ ਆਤਮਕ ਜੀਵਨ ਦੀ ਪਿਰਮ ਖੇਲ ਨਿਰਾਲੀ ਤੇ ਹੋਰਵੇ ਹੈ। ਗੁਰਬਾਣੀ ਵਿੱਚ ਆਤਮਕ ਜੀਵਨ ਨੂੰ ਇਉਂ ਦਰਸਾਇਆ ਗਿਆ ਹੈ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ, ਗੁਣ ਗਾਵਾਂ ਨਿਤ ਨਿਤ ਸਦ ਹਰ ਕੈ, ਮਨ ਜੀਵੈ ਨਾਮ ਸੁਣ ਤੇਰਾ। ਨਾਨਕ ਜਿਤ ਵੇਲਾ ਵਿਸਰੈ ਮੇਰਾ ਸੁਆਮੀ, ਤਿਤ ਵੇਲੇ ਮਰ ਜਾਏ ਜੀਓ ਮੇਰਾ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਨਾਮ ਨਾ ਬਿਸਰੈ ਤਬ ਜੀਵਨ ਪਾਈਐ, ਬਿਨਤੀ ਨਾਨਕ ਇਹ ਸਾਰੇ। ਮਨੁੱਖੀ ਜੀਵਨ ਦੇ ਇਹਨਾਂ ਦੋਵਾਂ ਪੱਖਾਂ ਦਾ ਇਉਂ ਨਿਰਣਾ ਕੀਤਾ ਜਾ ਸਕਦਾ ਹੈ। ਹਾਂਜੀ ਮਨੁੱਖੀ ਜੀਵਨ ਦੇ ਇਹਨਾਂ ਦੋਹਾਂ ਪੱਖਾਂ ਦਾ ਇਉਂ ਨਿਰਣਾ ਕੀਤਾ ਜਾ ਸਕਦਾ ਹੈ। ਇੱਕ ਪਾਸੇ ਗੁਰਮੁਖ ਜੀਵਨ ਤੇ ਦੂਸਰੇ ਪਾਸੇ ਮਨਮੁਖ ਜੀਵਨ। ਗੁਰਮੁਖ ਜੀਵਨ ਆਤਮਕ ਮੰਡਲ ਹੈ, ਤੂੰ ਤੇਰੀ ਦੀ ਭਾਵਨਾ ਹੈ। ਗੁਰਮੁਖ ਜੀਵਨ ਆਤਮ ਪ੍ਰਾਇਣ ਹੈ, ਅਨੁਭਵ ਪ੍ਰਕਾਸ਼ ਹੈ, ਹੁਕਮ ਰਜ਼ਾਈ ਚਲਣਾ ਹੈ। ਹਾਂਜੀ ਗੁਰਮੁਖ ਜੀਵਨ ਪ੍ਰੀਤ ਡੋਰੀ ਦੀ ਖਿੱਚ ਹੈ ਤੇ ਮੈਤਰੀ ਭਾਵ ਹੈ। ਤੇ ਇਸ ਦੇ ਉਲਟ ਮਾਇਕੀ ਜੀਵਨ ਮਾਇਕੀ ਮੰਡਲ ਹੈ, ਮੈਂ ਮੇਰੀ ਦਾ ਬੋਲ ਬਾਲਾ ਹੈ, ਮਾਇਆ ਪ੍ਰਾਇਣ ਹੈ, ਮਨਮੁਖ ਜੀਵਨ ਭਰਮ ਭੁਲਾਵਾ ਹੈ, ਆਪਣੇ ਪਾਣੇ ਵਿੱਚ ਚੱਲਣਾ ਹੈ, ਮਾਇਆ ਦੀ ਖਿੱਚ ਹੈ, ਵੈਰ ਵਿਰੋਧ ਹੈ। ਗੁਰਮੁਖ ਜੀਵਨ, ਗੁਰਮੁਖ ਜੀਵਨ ਵਿੱਚ ਪਿਆਰ ਹੈ, ਸ਼ਾਂਤੀ ਹੈ, ਬੋਰ ਨਾ ਮਰਨਾ ਹੈ। ਹਾਂਜੀ, ਗੁਰਮੁਖ ਜੀਵਨ ਜਮਾਂ ਤੋਂ ਆਜ਼ਾਦ ਹੈ, ਤ੍ਰਿਪਤ ਅਘਾਏ ਹੈ, ਨਿਰਇੱਛਤ ਹੈ। ਗੁਰਮੁਖ ਜੀਵਨ ਸ਼ੁਕਰ ਹੈ, ਭਲਾ ਹੀ ਹੈ ਰੇ ਹੈ। ਤੇ ਮਨਮੁਖ ਜੀਵਨ ਇੱਥੇ ਨਫ਼ਰਤ ਹੈ, ਅਸ਼ਾਂਤੀ ਹੈ, ਆਵਾਗਮਨ ਹੈ, ਜਮਾਂ ਦੇ ਵਸ ਹੈ। ਮਨਮੁਖ ਜੀਵਨ ਤ੍ਰਿਸ਼ਨਾ ਦੀ ਅੱਗ ਹੈ, ਆਸਾ ਮਨਸਾ ਹੈ, ਸ਼ਿਕਾਇਤ ਹੈ, ਹਾਂਜੀ ਰੋਸ ਹੈ ਮਨਮੁਖ ਜੀਵਨ ਵਿੱਚ। ਤੇ ਗੁਰਮੁਖ ਜੀਵਨ, ਗੁਰਮੁਖ ਜੀਵਨ ਪੁੰਨ ਹੈ, ਪਰਉਪਕਾਰੀ ਹੈ, ਦੇ ਕੇ ਭਲਾ ਮਨਾਈ ਹੈ, ਕਰਮਾਂ ਤੋਂ ਰਹਿਤ ਹੈ। ਗੁਰਮੁਖ ਜੀਵਨ ਸਫਲ ਹੈ, ਇੱਕੋ ਇੱਕ ਹੈ। ਤੇ ਇਸ ਦੇ ਉਲਟ ਮਨਮੁਖ ਜੀਵਨ ਵਿੱਚ ਰੋਸ ਹੈ, ਪਾਪ ਹੈ, ਸਵਾਰਥੀ ਹੈ, ਲੈ ਕੇ ਭਲਾ ਮਨਾਈ ਹੈ, ਕਰਮ ਬੱਧ ਹੈ, ਬਿਰਥਾ ਹੈ, ਤੇ ਦੂਜਾ ਪਾਉ ਹੈ। ਗੁਰਬਾਣੀ ਵਿਚਾਰ ਵਿਸ਼ਾ ਹੈ ਜੀਵਨ ਰੂਪ ਸਿਮਰਨ ਪ੍ਰਭ ਤੇਰਾ 101 ਭਾਗ ਪਹਿਲਾ। ਗੁਰੂ ਰੂਪ ਸਾਧ ਸੰਗਤ ਜੀ, ਗੁਰਮੁਖ ਪਿਆਰੇ ਬਾਊ ਜੀਆਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਸਵਾਸ ਸਵਾਸ ਸਿਮਰਨ ਕਰਕੇ ਗੁਰਬਾਣੀ ਦੇ ਗੁੱਜੇ ਪੇਦਾਂ ਨੂੰ ਆਪ ਕਮਾਉਂਦੇ ਹੋਏ 132 ਅਨੁਭਵੀ ਲੇਖ ਲਿਖੇ ਹਨ, ਜਿਹੜੇ ਸਾਡਾ ਪ੍ਰੀਤ ਪ੍ਰੇਮ ਪਿਆਰ ਗੁਰਬਾਣੀ ਨਾਲ ਵਧਾਉਂਦੇ ਹਨ, ਗੁਰਬਾਣੀ ਦੇ ਗੁੱਜੇ ਪੇਦਾਂ ਨੂੰ ਖੋਲ੍ਹ ਕੇ ਦਰਸਾਉਂਦੇ ਹਨ। ਸੋ 132 ਲਿਖਤਾਂ ਹਨ, 13 ਕਿਤਾਬਾਂ ਦੇ ਸੈੱਟ ਦੇ ਰੂਪ ਵਿੱਚ, ਲਾਗਤ ਤੋਂ ਵੀ ਘੱਟ ਭੇਟਾ 130 ਰੁਪਏ ਪੂਰੇ ਸੈੱਟ ਦੀ ਰੱਖੀ ਹੈ। ਇਹ ਸਾਰੀਆਂ ਲਿਖਤਾਂ ਆਪ ਜੀ ਨੂੰ ਪੰਜਾਬੀ ਅਤੇ ਹਿੰਦੀ ਵਿੱਚ ਗੁਰਬਾਣੀ ਵਿਚਾਰ ਦੇ ਸਟਾਲ ਤੋਂ ਮਿਲ ਸਕਦੀਆਂ ਹਨ। 5 ਲਿਖਤਾਂ ਸਪਿਰਚੁਅਲ ਰਾਈਟਿੰਗਸ ਇੰਗਲਿਸ਼ ਵਿੱਚ ਵੀ ਅਵੇਲੇਬਲ ਹਨ। ਸੋ ਆਪ ਜੀ ਇਹਨਾਂ ਲਿਖਤਾਂ ਨੂੰ ਜ਼ਰੂਰ ਲੈ ਕੇ ਜਾਓ, ਬੱਚਿਆਂ ਨੂੰ ਪੜ੍ਹਾਓ, ਰਿਸ਼ਤੇਦਾਰਾਂ ਵਿੱਚ ਵੰਡੋ, ਇਹਨਾਂ ਨੂੰ ਵਾਰ ਵਾਰ ਪੜ੍ਹੀਏ ਤਾਂ ਜੋ ਆਪਣੇ ਜੀਵਨ ਨੂੰ ਸਹੀ ਆਤਮਕ ਸੇਧ ਦੇਈਏ, ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਜਾਚ ਸਿੱਖੀਏ ਅਤੇ ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।